ਇਸ ਕਥਾ ਜੇ ਨਾ ਲਿਖੀ ਜਾਂਦੀ ਆਪਾਂ ਪੜ੍ਹਨੀ ਨਹੀਂ ਸੀ, ਇੱਥੋਂ ਛੋੜ ਦੇਈਏ ਔਖਾ ਲੱਗਦਾ। ਕਿਸੇ ਮਹਾਂਪੁਰਖ ਨੇ ਕਿੰਨੀ ਸਿੱਖਿਆ ਨਾਲ ਵੇਦਾਂ ਦਾ ਸਾਰ, ਗਿਆਨ ਦਾ ਸਾਰ ਕਿਹਾ ਹੈ। ਆਪਾਂ ਇਸ ਲਈ ਛੋੜ ਜਾਈਏ ਕਿ ਠੀਕ ਤਰ੍ਹਾਂ ਸਮਝਿਆ ਨਹੀਂ ਜਾਣਾ, ਜਾਂ ਸੁਣਿਆ ਨਹੀਂ ਜਾਣਾ, ਜਾਂ ਕਿਹਾ ਨਹੀਂ ਜਾਣਾ। ਆਪ ਕਿਰਪਾ ਕਰੋ, ਕਹੀਏ ਜੀ ਪਹਿਲਾਂ ਸੁਣੀਏ, ਫਿਰ ਮਨਨ ਕਰੀਏ, ਵਿਚਾਰੀਏ। ਕਰਮ ਕਿੱਥੋਂ ਕਰਦੇ ਹਨ? ਬਸ ਵਿਚਾਰ ਤੇ ਆਵ ਕੇ ਮਨ ਪਾਵੇ ਵਿਸਰਾਮ। ਇੱਥੇ ਕਲ ਕਥਾ ਰੁਕ ਗਈ। ਜਾਗ ਦੀ ਜੋਤ ਰੂਪ ਪਹਿਲਾਂ ਉਸ ਵਸਤੂ ਦਾ, ਪਰਮ ਤੱਤ ਦਾ, ਪਰਮ ਗਿਆਨ ਦਾ, ਪਰਮ ਮਹਾਂਬੋਧ ਦਾ, ਪਰਮ ਪਾਰ ਬ੍ਰਹਮ ਸਤ ਚਿਤਾਨੰਦ ਅਸਤੀ ਸ਼ਾਂਤੀ ਪ੍ਰੇਹ ਦਾ ਸਾਨੂੰ ਵਿਚਾਰ ਕਰਨਾ ਪੂਰਨ ਸੌ। ਵਿਚਾਰਨ ਬਾਅਦ ਫਿਰ ਨਾਮ ਜਪਣ ਲੱਗਿਆ। ਇਹ ਦੋ ਸਾਧਨ ਹੀ, ਪਹਿਲਾਂ ਵਿਚਾਰ ਫਿਰ ਧਿਆਨ। ਸਾਡੇ ਦਾ ਇਹ ਹੋਈ ਕਿ ਜੁੱਗਾਂ ਤੱਕ ਮਨ ਵਿਸਰਾਮ ਕਰਦੇ ਵਿੱਚ, ਚਾਹੇ ਉਹਨੂੰ ਦਸਵਾਂ ਦੁਆਰ ਕਰੀਏ, ਆਤਮ ਘਰ ਵਿੱਚ, ਨਿਜ ਘਰ ਵਿੱਚ, ਸਵੈ ਸਰੂਪ ਵਿੱਚ ਵਿਸਰਾਮ ਕਰ ਲਏ, ਟਿਕ ਜਾਏ। ਨਾਲ ਕਹਿੰਦੇ ਉੱਥੇ ਬਹੁਤ ਆਨੰਦ ਹੈ, ਉਹ ਰਸ ਦਾ ਵਰਣਨ ਹੋ ਸਕਦਾ ਨਹੀਂ ਹੈ। ਬੜਾ ਸੁੱਖ ਉਪਜਦਾ ਹੈ, ਅਨੁਭਵ ਉਸ ਦਾ ਨਾਮ ਹੈ, ਜਾਪ ਸਾਹਿਬ ਇੱਕ ਵਾਕ ਹੈ, ਅਨੁਭਵ ਪ੍ਰਕਾਸ਼, ਅਨੁਭਵ ਪ੍ਰਕਾਸ਼। ਅਕਾਲ ਪੁਰਖ ਆਪ ਅਨੁਭਵ ਪ੍ਰਕਾਸ਼ ਹੈ। ਉਹ ਪ੍ਰਕਾਸ਼ ਦਾ ਗਿਆਨ ਹੋਣ ਨਾਲ, ਵਿਚਾਰ ਨਾਲ ਸਾਫ ਹੋ ਜਾਂਦਾ। ਅਗਲਾ ਪ੍ਰਕਰਨ ਆਰੰਭ ਕਰਦੇ, ਕਰਤਾ ਕੌਣ ਹੈ, ਕਰਮ ਕੀ ਹੈ, ਕਿਰਿਆ ਕੀ ਹੈ, ਗਿਆਨ ਕੀ ਹੈ, ਗਿਆਤਾ ਕੀ ਹੈ, ਗਿਆਨ ਕੀ ਹੈ, ਜੇ ਕੀ ਹੈ, ਪਰਮਾਤਾ ਕੀ ਹੈ, ਇਹ ਹੁਣ ਪ੍ਰਚਨ ਚੱਲਣੇ ਹਨ। ਆਪ ਆਗਿਆ ਨਾਲ ਆਰੰਭ ਕਰੀਏ। ਕਈ ਵਾਰ ਮਨ ਤੋਂ ਐਸਾ ਹੱਥ ਪੈਂਦਾ ਹੈ ਕਿ ਸਾਧ ਸੰਗਤ ਨੂੰ ਆਉਟ ਨਾ ਹੋ ਜਾਏ। ਆਪ ਵੀ ਧੀਰਜ ਰੱਖਦੇ ਰਹਿਣਾ, ਧੀਰਜ ਨਾਲ, ਇਕਾਗਰਤਾ ਨਾਲ ਕਿਉਂ ਕਰ ਸਕੀਏ। ਜਿਤਨਾ ਸਮਾਂ ਆਪਾਂ ਇੱਥੇ ਬੈਠੀਏ, ਮਨ ਸਾਧਨ ਦਾ ਅਭਿਆਸ, ਹੋਰ ਥਾਂ ਇਹ ਸਮਾਂ ਨਹੀਂ ਮਿਲਦਾ। ਸੰਕਲਪ ਦੀ ਸਾਧਨਾ ਬਣਾਈਏ, ਕਿਉਂਕਿ ਸਾਰੀ ਹੀ ਕਥਾ ਸਾਧਨ ਤੇ ਸਾਧ ਤੇ ਸਾਧਨਾ ਤੇ ਚੱਲਦੀ। ਹੁਣ ਦਰਸ਼ਨ ਕਰਤਾ ਕੌਣ ਹੈ? ਇੱਥੇ ਕਰਤਾ ਕਾਲ ਪੁਰਖ ਹੈ, ਪਰ ਇੱਕ ਕਰਤਾ ਇਹ ਆਪ ਬਣ ਜਾਂਦਾ ਹੈ, ਉਹ ਕਿਵੇਂ ਬਣਦਾ ਹੈ? ਕਹਿੰਦਾ ਕਰਤਾ ਤਾਂ ਵਾਹਿਗੁਰੂ ਹੈ, ਪਰ ਜਦੋਂ ਇਹ ਕਹਿੰਦਾ ਇਹ ਕੰਮ ਮੈਂ ਕੀਤਾ ਹੈ, ਕੋਈ ਵੀ ਕੰਮ ਕਰਦਾ ਹੈ ਜਦ ਇਸਦੇ ਨਾਲ ਇਸਦੀ ਹੋਈਏ ਮੈਂ ਕਰਨ ਦੀ ਸਾਧਨਾ। ਕੋਈ ਵੀ ਕੰਮ ਕਰਦਾ ਹੈ ਇਹ ਮੈਂ ਕੀਤਾ ਹੈ, ਇਹ ਜਿਹੜੀ ਅਨੁਮਿਰਤੀ ਹੈ ਲੈ ਕੇ ਮਹਾਂ ਸੰਸਥਿਰ ਤੱਕ ਇਹ ਸਮਾ ਗਈ ਅੰਦਰ। ਉਹ ਕਰਤਾ ਜੇ ਅਹੀਂ ਨਾ ਹੋਵੇ ਤਾਂ ਸਮਝੇ ਕਿ ਕਰਤਾ ਮੈਂ ਨਹੀਂ ਹਾਂ, ਮੈਂ ਕਰਤਾ ਨਹੀਂ ਹਾਂ, ਕਰਤਾ ਇੱਥੇ ਹੀ ਹੈ। ਸਤਿਗੁਰ ਸਾਹਿਬ ਅਕਾਲ ਪੁਰਖ ਦਾ ਕਰਤਾ ਵਿਸ਼ੇਸ਼ਣ ਹੈ, ਗੁਣ ਹੈ। ਸਤਨਾਮ ਤੋਂ ਕਿੱਥੋਂ ਆਉਂਦਾ ਹੈ? ਇੱਕੋ ਅਨੁਸਾਰ ਸਤਨਾਮ ਫਿਰ ਕਰਤਾ ਆਏਗਾ, ਫਿਰ ਪਰ ਉਹ ਜਦ ਆਪਣੇ ਆਪ ਕਰਤਾ ਬਣਿਆ ਬੈਠਾ ਹੈ कितनी हिम्मत करके करता आप मंदा है इंद्र द्वारा मुक्त गुप्त मुख ले जाए क्रिया का वर्णन करती है हथों अन आदित जो इंद्र है इन्हों द्वारे साधी गिरती अपने अपने जिते तक जानी है नेत्र वेतन जानते हैं जिन्हें रीत कहा है जीव स्वाद लैन सकती है जिन्हें रस कहा है नत साधा सुगंधियों वल जाता है दंग क्या है हम सुन जानते हैं जितनी सगद क्या है कहने ये गिरती जो पंजा नाल बाहर रखती है बाहर हो गए खंड के अंदर है कि सत्संग है सम्मान है ये इन्हों नाल सिर्फ जुड़ जाती है कहने विद्या ज्ञान इस गिरती में क्रिया आते हैं क्रिया कहीं इस गिरती को सतगुरु देव सुनाए सतगुरु देव सुनाए इन कर्म बस बनती है विद्या है सदगार सबके स्वभाव कीर्तन व्यक्त जित जग सही है कर्म बनना है जगह क्रिया एक रीत हो जाती है सबक से लेके कहीं से लेके सहज स्वभाव तो मन की गिरती उन्होंने विलीन ही हो जाती अखा देख दिया किसी पदार्थ को ਉਹਦੇ ਨਾਲ ਲੀਨ ਹੋ ਜਾਂਦੀਆਂ ਉਸ ਉਹ ਵੀ ਦਰਸ਼ਨ ਕਰੀਏ ਜਦੋਂ ਗੁਰੂ ਦਾ ਮਤ ਆਰੰਭ ਹੋਣਾ ਸ਼ਹਿਦ ਇਹ ਭਾਵ ਹੋਊਗਾ ਕਿ ਪਹਿਲੋਂ ਦੂਸਰੇ ਮਤਾਂ ਨੂੰ ਜਾਣੋ ਕਿ ਯੋਗ ਸਮਝੋ ਕੀ ਹੈ ਵੇਦਾਂਤ ਸਮਝੋ ਕੀ ਹੈ ਸਾਂਖ ਦਰਸ਼ਨ ਕੀ ਹੈ न्याय दर्शन की है फिर समझ सकोगे वड्याई महत विशेषताई गुरमत भी की है इसलिए अन्न मत समझ लीजिए यह हुण वेदांत है पर करण सारा ही व्याख्या सारी ही ਇਹ ਸਾਰਾ ਵਿਸ਼ਲੇਸ਼ਣ ਵੇਦਾਂਤ ਦਾ ਚੱਲ ਰਿਹਾ ਹੁਣ ਗਿਆਤਾ ਅਤੇ ਗਿਆਨ ਦੱਸਦੇ ਅੰਗ ਜਿਦ ਪਾਸ ਗੁਰ ਸੋ ਗਿਆਤਾ ਪਹਿਚਾਨ ਕਿਉਂਕਿ ਤਿੰਨ ਸ਼ਬਦ ਨੇ ਇੱਕ ਗਿਆਤਾ ਹੈ ਇੱਕ ਗਿਆਨ ਹੈ ਇੱਕ ਦੇਹ ਹੈ ਕਹਿੰਦੇ ਇਹੋ ਹੀ ਅੰਗ ਬਿਰਤੀ ਜੋ ਪਰਮ ਸੱਤਾ ਪਰਮੇਸ਼ੁਰ ਦੀ ਹੈ ਉਹਦੀ ਸੱਤਾ ਨਾਲ ਚਤੁਸ਼ਟੇ ਅੰਤਸਕਰਨ ਵਿੱਚ ਇੱਕ ਮਨ ਹੈ ਇੱਕ ਬੁੱਧੀ ਹੈ ਇੱਕ ਚਿੱਤ ਹੈ ਇੱਕ ਹੰਕਾਰ ਹੈ ਉਹੀ ਹੰਕਾਰ ਉਸ ਸੱਤਾ ਦੀ ਸ਼ਕਤੀ ਲੈ ਸ਼ਕਤੀ ਤਾਂ ਕਿਹਦਾ ਭਾਸ ਦੀ ਇਹਦਾ ਭਾਸ ਕਹਿੰਦੇ ਚੇਤਨ ਦਾ ਪ੍ਰਤੀਬਿੰਬ ਕਿਹਦਾ ਭਾਸ ਚੇਤਨ ਆਭਾਸ ਰਿਫਲੈਕਸ਼ਨ ਉਹਦਾ ਜਿਹੜਾ ਪੈਂਦਾ ਹੈ ਪ੍ਰਤੀਬਿੰਬ ਉਹਦਾ ਅਕਸ ਪੈਂਦਾ ਹੈ ਜਿਵੇਂ ਘੜੇ ਦੇ ਪਾਣੀ ਵਿੱਚ ਚੰਦਰਮਾ ਦਾ ਪ੍ਰਤੀਬਿੰਬ ਪੈਂਦਾ ਹੈ ਚੰਦਰਮਾ ਤਾਂ ਘੜੇ 'ਚ ਨਹੀਂ ਆਉਂਦਾ ਹੈ ਪਰ ਉਸਦਾ ਪ੍ਰਤੀਬਿੰਬ ਪੈਂਦਾ ਹੈ ਵਿਰਤੀ ਦੇ ਵਿਰਤੀ ਹੰਕਾਰ ਵੀ ਹੈ ਸੱਤਾ ਜਿਹਦਾ ਭਾਸ ਵੀ ਹੈ ਉਹਨੂੰ ਕਹਿੰਦੇ ਨੇ ਗਿਆਤਾ ਕਿਰਿਆ ਵਰਤ ਮੈਂ ਪਾਸ ਤਾਂ ਤੋ ਗਿਆਨ ਬਖਾਨ ਫਿਰ ਜਦੋਂ ਉਸ ਹਉਮੈ 'ਚ ਕਰਮ ਕਿਰਿਆ ਕਰਦਾ ਹੈ ਕੋਈ ਵੀ ਕਿਰਿਆ ਕਰਦਾ ਹੈ ਤਾਂ ਕਹਿੰਦੇ ਨੇ ਸੱਤਾ ਲੈ ਕੇ ਉਸ ਕਿਦਾਂ ਪਾਸ ਦੀ ਉਹਨੂੰ ਗਿਆਨ ਆਖਦੇ ਕਰਮ ਵਿਰਤ ਮੈਂ ਪਾਸ ਇਸ ਜੁੱਟ ਗਏ ਸੋ ਹੋਏ ਕਹਿੰਦੇ ਨੇ ਉਹੀ ਕਰਮ ਬਿਰਤੀ ਕਿਹਦਾ ਭਾਸ ਦੀ ਸ਼ਕਤੀ ਲੈ ਕੇ ਜਦ ਕਰਮ ਕਰਦੀ ਇੱਕ ਤੇ ਕਿਰਿਆ ਹੈ ਕਰਮ ਕਰਦੀ कोई भी कर्म कर दी है। उदाहरण के तौर पर इशनान का कर्म होना है तो पौड़ियां उतर के जब क्रिया हो गई, जो इशनान किया कर्म बन हूं कहने इन गे आखते हैं ज्ञाता परमाता है इक्के आख है दो आख है संस्कृत भाषा नाम आखते हैं कि सुन वाला श्रोता जड़ा है वो इतना सावधान रहे एक एक अक्षर से ध्यान करता जाए कि कितने शब्द कहे गए हैं। हूं कहने एक ज्ञाता है एक परमाता है एक ज्ञान है एक प्रमाण है एक गेय है एक परमेय है। पर आप दस दिन के दो नाम हैं एक कोई वस्तु है उसे तुसी ज्ञान कह लो ओदा ही नाम प्रमाण कहो वही तुसी ज्ञाता आखो परमाता प्रमाण है वही परमेय है। ये दो नाम दसते हैं ज्ञान कहें प्रमाण को गे परमेय सो जान कितनी विद्या है कितना ज्ञान है। फिर आप ही स्पष्ट कर दो ये प्रमाण समझो ज्ञान है गे समझो परमेय है तृप्ति में लखे आपको कहे अपरम ज्ञान। ज्ञान का जिहड़ा सब तो उच्चा स्वरूप है उन्हों खुदा नाम है आप परमा ज्ञान। इन्हों तिना दे आपने तीन सुने हैं ज्ञाता ज्ञान गे परमाता परमान परमे ज्ञाता ध्यान ये तीन चलते ये सदा ही तीन चलते। इन्हों तिना दे जिन्हों एक शब्द क्या त्रिपुटी जे तीन ना कहीए तिना की गिनती च ना कहीए एक शब्द है एक संज्ञा है तीन ना आखो त्रिपुटी आखो कि इस त्रिपुटी विच जदों प्रकाश हो जाता मल विक्षेप अवरण टुट जाता जां वाणी दे शब्दां च कहिए कि पापां दी मैल लै जांदी परिया मत पापां कै संग जदों नाम दा रंग आ जांदा है जन्म जन्म दी मैल उतर जांदी है। आप कहिंदे हन कि इसका नाम आ परमा ज्ञान है तृप्ति को जो प्रकाशी हर सब को अधिष्ठान अपनों आप सुजान ही एक ते समझदा है कि इन्हां तिन्हां विच मैं हूं पर उत्थे मैं होना वखरा है। माता नूं की हो गया माता जी बार बार ऐसा नहीं कहो तृप्ति को जो प्रकाश ही क्योंकि थोड़ी भी आवाज विघन पा दूंगी खंडे की धार से चलण वाली गल विचार खंडे की धारा जिसते मैनू तो कोई इतनी औख नहीं मैनू संगत का फिक्र हो जाता है कि सुन वाले औख ना हो जाए थोड़ी जी मेरी भुल नाल रसी ना बने एकाग्रता ना टुट जाए रस ना टुट जाए नाल नाल ऐसा ना होवे कि कहण वाले ते सुन वाले दा आपस विच जिहड़ा संबंध जुड़ जांदा है उहदे च कोई अटक ना आए। हुण कहिंदे इक ते अपना वखरापन समझ के कहिंदा इन्हां तिन्नां विच मैं हां एक मैं निकल जांदी है जद वो अपना आप ही उसका रूप हो जाता है इनू एक अपरमा ज्ञान हो गया एक परमा ज्ञान हो गया महाभाप वेदांत सतगुरु
اس کو ہوم جتھار پگیان سمجھنا ساتھ سمجھ یہ ویدانت دی کتھا ویاکھیا ہے کتھا نہیں ویدانت سدھانت کا پرتیپادن ہو رہا ویدانت تت دا پرتیپادن ہو رہا ہے ورنن ہو رہا ہے اگے کے لیے مہاواق ویدانت ویداں دے جڑے مہاواق ستگرو جڑا ہے ایتھے ستگرو آپ جی نے گرو نانک صاحب تو لے کے گرو گوبند سنگھ گرو گرنتھ صاحب تک نہ سمجھنا ویدانتی ستگرو انہوں کہندے جڑا اپنے شش نو گیان دیندا ہے آپ ہور گرو منتے نہیں گرمت گرو گرنتھ صاحب تو بنا کوئی گرو نہیں ہے پر اے سارے مت مندر برم سروتری برم نیسٹ ویداں دے چارے واقعاں دا ابھیاسی وہ اگے شاید آنے ایسا جے گرو مل جاوے او گرو پھر پرکھے کہ اے اپدیش دا ادھکاری ہے وہ وچار اگے آنی ہے مہاواق ویدانت ستگر جس کو ہون یتھارتھ گیان اس کا جڑا یتھارتھ گیان کرانا ہے باب جس نو خود یتھارتھ گیان ہو گیا ہے پھر وہ پرکھدا ہے کہ یہ یتھارتھ گیان جو ویداں دا انت ویداں دا تت سار مہاواقاں وچ ہے چار مہاواقاں وچ ہے اگے انہاں دا کتھن آنا ہے کہ اوہی گیان میں اپنے شش نو کراونا ہے یتھارتھ گیان پرتکھ کرا دینا کیونکہ اے یتھارتھ گیان پہلا گرو نو ہوندا ہے وہ ویداں دے چارے واقعاں دے مہاواقاں دے ابھیاس نال ہوندا ہے ادھکاری جو چتشت سادن وکھے جگیش ریک تا جان آؤ ساد سنگت ہن کہندن اس برم گیان دے اپدیش دا جتنا چر ادھکاری نہیں ہے انہوں گیان نہیں ہو سکتا جتنا چر اس دا پاتر نہیں ہن کہندن وہ کون ہو سکتا ہے ادھکاری کون ہو سکتا ہے جو چتشت ہے سب یہ سمجھن والا سو گرو تا وہ ہو گیا جس نے مہاواقاں دے پرکار مہاواقاں دوارے ویدانت دا تت سمجھ کے یتھارتھ گیان لے لیا ہن شش کون ہو سکتا ہے ادھکاری کون ہو سکتا ہے جس دے پاس چار گن چار گن کہڑے ہیں جنہاں نوں چار دا گیان ہے انہاں دا نام انبند ہے کہ انہوں چار انبنداں دا بودھ پہلا ہونا چاہیے پھر وہ گیان واسطے گرو پاس جائے جے نہیں تا نہ جائے خالی آ جائے گرو نے اس نو گیان دینا نہیں کیونکہ گرو ترت پرکھ جاندا ہے گرو پاس اتنی کلا ہوندی ہے کہ وہ چھنا پلا پرکھ جاندا ہے کہ پاتر ہے یا نہیں یہ ادھکاری ہے یا نہیں ہن کہندے نے وہ چار کے رہے ہیں جنہاں وچوں وویک ویراگ خٹ سمکی ممچتا دستے ہیں پہلی گل کہ وہ نشچے یہ ہوئے کہ جیو تے ایشور دی ایکتا کیویں ہو کنی تے سمندر ایک کیویں بن جاؤ کنی تے سمندر ایک کیویں بن جاؤ ایک چھوٹا جہا نالا ہے گبدا ہے ایک ندی ہے وہ ندی سمندر کیویں بن جائے دوسری گل برم جیڑا ہے ایک بودھ ہے ایک بودھک ہے برم بودھ ہے ویدانت دا گیان بودھ کراؤن والا ہے بودھ برم بودھک ویدانت اے سبند نیکے پہچان ایک اے انبند ہو گیا ہوں سنیے ساتھ سن اسے دا ہی نام کیونکہ اے ایسے واق ہم بھاشا ہی ایسی ہے شاستر دی جڑا شاستر نہ پڑھے انہوں یہ بھاشا بولنی نہیں آتی کیونکہ شاستری بھاشا ہے شاستری بول ہم یہ نام ویدانت پرتی پادے تے پرتی پاد کن بند کہہ لے آؤ چوتھا سنیے دکھ نوت پرمانند پراپت واہ اے پرجوجن کریں بخان بہت وچارنا ساتھ سے لاب والیاں گلاں بھی ہیں جے وچاری کوئی گل بھی ایسی نہیں ہوں گی اے ٹھیک ہے کہ گرمت لیٹسٹ سب تو پچھوں مہاراج نے بخشا ہے وہ تو چرج ہے پر اے حساب ہے ਜਿਵੇਂ ਇੱਕ ਪੰਛੀ ਉੱਡਦਾ ਹੈ ਟਾਹਣੀ 'ਤੇ ਬਹਿ ਜਾਂਦਾ ਹੈ ਉਹ ਵਿਹੰਗਮ ਮਾਰਗ ਹੈ ਉਹ ਗੁਰੂ ਮਾਰਗ ਪਰ ਕਿਸੇ ਨੇ ਦਰਖਤ 'ਤੇ ਊਂ ਵੈਸੇ ਚੜ੍ਹਨਾ ਹੋਵੇ ਪਹਿਲਾਂ ਉਹਨੇ ਉਸ ਬਿਰਛ ਦਾ ਗਿਆਨ ਲੈਣਾ ਹੈ ਫਿਰ ਚੜ੍ਹਨ ਦੀ ਵਿਧੀ ਸਮਝਣੀ ਹੈ ਡਿੱਗ ਪਏ ਹੋ ਸਕਦਾ ਡਿੱਗ ਪਏ ਪੈਰ ਤਿਲਕ ਜਾਏ ਦਰਖਤ 'ਤੇ ਚੜ੍ਹਦਿਆਂ ਡਿੱਗ ਸਕਦਾ ਬਹੁਤ ਵਾਰ ਡਿੱਗਦਾ ਚਾਰ ਹਜ਼ਾਰ ਬਰਾ ਸਮਾਧੀ ਲਾਉਣ ਵਾਲੇ ਸਾਧੂ ਫਿਰ ਡਿੱਗ ਪਏ ਗੁਰੂ ਨੇ ਕਿਹਾ ਫਿਰ ਜਾਓ ਐਸੀ ਜਾਗ ਵਲਕ ਦੀ ਕਥਾ ਸ਼ਵੇਤ ਕੇਤੂ ਨੂੰ ਕਹਿੰਦੇ ਤੈਨੂੰ ਅਜੇ ਗਿਆਨ ਨਹੀਂ ਹੋਇਆ ਫਿਰ ਜਾਓ 5000 ਬਰਾ ਫਿਰ ਸਮਾਧੀ ਲਾਓ ਉਹ ਫਿਰ 5000 ਬਰਾ ਬੈਠਦੇ ਫਿਰ ਗੁਰੂ ਆਖਦਾ ਅਭੀ ਗਿਆਨ ਨਹੀਂ ਹੋਇਆ ਪ੍ਰਕਾਸ਼ ਨਹੀਂ ਹੋਇਆ ਹੁਣ ਕਹਿੰਦੇ ਦੁੱਖ ਨਿਵਿਰਤ ਪਰਮਾਨੰਦ ਪ੍ਰਾਪਤ ਪ੍ਰਯੋਜਨ ਕੀ ਹੈ ਜੀਵਨ ਦਾ ਪ੍ਰਯੋਜਨ ਉਦੇਸ਼ ਕੀ ਹੈ ਦੁੱਖਾਂ ਦੀ ਨਿਵਿਰਤੀ ਤ੍ਰਿਵਿਧੰ ਦੁੱਖਨ ਤਿੰਨ ਤਰ੍ਹਾਂ ਦੇ ਦੁੱਖਨ ਅਧਿਆਤਮ ਅਧੀ ਭੌਤਿਕ ਅਧੀ ਦੈਵ ਪੂਰਨ ਤੌਰ 'ਤੇ ਤਿੰਨਾਂ ਦਾ ਨਾਸ਼ ਹੋਣਾ ਜਿਹਨੂੰ ਆਪਾਂ ਆਮ ਕਹਿੰਦੇ ਹਾਂ ਆਦ ਵਿਆਦ ਉਪਾਧ ਆਦੀ ਵਿਆਦੀ ਉਪਾਧੀ ਇਹਦੀ ਜੜ ਮਿਟ ਜਾਏ ਜੀਵਨ 'ਚ ਇੱਕ ਤਾਂ ਦੁੱਖਾਂ ਦੀ ਨਿਵਿਰਤੀ ਹੋ ਗਈ ਪਰਮਾਨੰਦ ਦੀ ਪ੍ਰਾਪਤੀ ਹੋ ਗਈ ਇਹਨੂੰ ਕਹਿੰਦੇ ਇਹ ਪ੍ਰਯੋਜਨ ਹੈ ਹੁਣ ਇਹ ਚਾਰ ਹੋ ਗਏ ਇਹਨਾਂ ਦਾ ਨਾਮ ਅਨੁਬੰਧ ਹੈ ਇਹ ਚਾਰੇ ਅਨੁਬੰਧ ਕੋ ਗਿਆਨ ਹਿਰਦੇ ਜਬ ਹੋਏ ਕਹੇ ਗਿਆਨ ਪ੍ਰਕਰਨ ਸੋ ਸੰਤਨ ਕੇ ਮਤ ਜੋ ਹੋਏ ਐਵੇਂ ਸੰਤ ਗਿਆਨ ਨਹੀਂ ਦਿੰਦੇ ਹਨ ਪਹਿਲਾਂ ਉਹ ਜਗਿਆਸੂ ਚਾਰੇ ਅਨੁਬੰਧਾਂ ਦਾ ਜਾਣੂ ਹੋ ਜਾਵੇ ਉਹਦੇ ਗਿਆਨ ਹੋ ਜਾਏ ਜਿਹੜੇ ਚਾਰ ਪਿੱਛੇ ਕਹੇ ਹਨ ਬ੍ਰਹਮਖੰਡ ਚੇਤਨ ਕੋ ਗਿਆਨ ਯਥਾਰਥ ਜਾਨ ਜਿਸੀ ਵਾਕ ਤੇ ਹੋਤ ਹੈ ਮਹਾਂਵਾਕ ਸੋ ਮਾਨ ਹੁਣ ਦੱਸਣਗੇ ਕਿ ਮਹਾਂਵਾਕ ਕਿਹੜੇ ਚਾਰ ਅਨੁਬੰਧ ਵਰਣਨ ਕਰ ਦਿੱਤੇ ਹਨ ਮਹਾਂਵਾਕ ਕਿਸ ਨੂੰ ਕਿਹਾ ਜਾਂਦਾ ਹੈ ਪਹਿਲਾਂ ਲੱਛਣ ਦੱਸਦੇ ਹਨ ਬ੍ਰਹਮ ਅਖੰਡ ਅਖੰਡ ਬ੍ਰਹਮ ਹੈ ਜੋ ਖੰਡਿਆ ਨਹੀਂ ਜਾ ਸਕਦਾ ਜਿਸਦੇ ਕਈ ਭਾਗ ਨਹੀਂ ਬਣਾਏ ਜਾ ਸਕਦੇ ਜੋ ਚੇਤਨ ਸਰੂਪ ਹੈ ਸਾਖਿਆਤ ਹੋ ਜਾਣਾ ਜਿਸ ਬਾਣੀ ਦੁਆਰੇ ਕੁਛ ਐਸੇ ਵਾਕ ਹਨ ਮੰਨੇ ਗਏ ਹਨ ਜਦੋਂ ਉਹ ਵਾਕਾਂ ਦਾ ਪੂਰਨ ਗੁਰੂ ਜਿਵੇਂ ਮੰਤਰ ਦੇਈਦਾ ਹੈ, ਸੁਣਾਉਂਦਾ ਹੈ, ਉਹ ਜਿਸੇ ਵਾਕ ਤੇ ਹੋਤ ਹੈ ਮਹਾਂਵਾਕ ਸੋ ਮਹਾਨ, ਉਹਨਾਂ ਦਾ ਨਾਮ ਮਹਾਂਵਾਕ। ਸਾਧ ਸੰਗਤ ਹੁਣ ਸੁਣਨਾ, ਇਕਾਗਰ ਹੋ। ਚਾਰੇ ਵੇਦਾਂ ਵਿੱਚ, ਵੇਦਾਂਤ ਵਿੱਚ ਕਿਹੜੇ ਕਿਹੜੇ ਉਹ ਮਹਾਂਵਾਕ ਹਨ? ਪ੍ਰਗਿਆਨਮਾਨੰਦ ਬ੍ਰਹਮ ਤੇ ਪ੍ਰਗਿਆਨ ਮਾਨੰਦ ਬ੍ਰਹਮ, ਇਹਦੇ ਅਰਥ ਕੀ ਹਨ? ਪ੍ਰਗਿਆਨ ਪ੍ਰਗਿਆ ਜੀਵ ਨੂੰ ਕਹਿੰਦੇ ਕਿ ਇਹੀ ਜੀਵ ਵਾਸਤਵ ਵਿੱਚ ਪਰਮੇਸ਼ਵਰ ਜੋਤ ਸਰੂਪ ਆਨੰਦ ਸਰੂਪ, ਇਹ ਪਹਿਲਾ ਵਾਕ ਮਹਾਂਵਾਕ, ਇਹ ਪਹਿਲਾ ਮਹਾਂਵਾਕ। ਫਿਰ ਸੁਣੀਏ, ਪ੍ਰਗਿਆਨ ਮਾਨੰਦ ਬ੍ਰਹਮ, ਇਹ ਕਿਹੜੇ ਵੇਦ ਦਾ ਵਾਕ ਹੈ? ਚਾਰ ਵੇਦ ਹਨ, ਚਾਰੇ ਵੇਦਾਂ ਚੋਂ ਮਹਾਂਵਾਕ ਰਿਗਵੇਦ ਵਿਖੇ ਕਹਿੰਦੇ ਆਓ। ਰਿਗਵੇਦ ਵਿੱਚ ਜਿਹੜੇ ਵਾਕ ਆਏ ਹਨ, ਮਹਾਂਵਾਕ ਆਏ ਹਨ, ਦੂਸਰਾ ਮਹਾਂਵਾਕ ਸੁਣੀ, ਅਹੰ ਬ੍ਰਹਮਸ ਜੁਜਰ ਬੁੱਖਾਂ ਨੂੰ ਪ੍ਰਗਿਆਨਮਾਨੰਦ ਬ੍ਰਹਮ, ਕਿ ਇਹੀ ਜੀਵ ਨੇ ਕਿਸੇ ਸਮੇਂ ਪੂਰਨ ਗੁਰੂ ਦੀ ਕਿਰਪਾ ਨਾਲ ਵਿਵੇਕ ਵੈਰਾਗ ਦੇ ਅਭਿਆਸ ਦੇ ਨਾਮ ਜਪਣ ਦੇ ਨਾਲ ਕਿਸੇ ਨਾ ਕਿਸੇ ਦਿਨ ਜੀਵ ਨਹੀਂ ਰਹਿਣਾ, ਕਿਉਂਕਿ ਪ੍ਰਯੋਜਨ ਪਰਮਾਨੰਦ ਦੀ ਪ੍ਰਾਪਤੀ ਹੈ, ਦੁੱਖਾਂ ਦੀ ਨਿਵਿਰਤੀ ਹੈ, ਤਾਂ ਆਨੰਦ ਸਰੂਪ ਹੋ ਜਾਣਾ। ਲਿਖ ਵੇਦ ਦਾ ਟੀਕਾ ਮਿਲਦਾ ਜੋ ਰਾਵਣ ਨੇ ਲਿਖਿਆ। ਕਦੋਂ ਰਾਵਣ ਹੋਇਆ ਉਦੋਂ ਉਹ ਟੀਕਾ ਲਿਖਿਆ ਗਿਆ। ਰਿਗਵੇਦ ਵਿੱਚ ਇਹ ਵਾਕ ਆਇਆ, ਜੁਜਰ ਵਿੱਚ ਅਹੰ ਬ੍ਰਹਮਸਮੀ ਆਇਆ, ਜਿਸ ਦਾ ਭਾਵ ਹੈ ਕਿ ਜਿਹਨੂੰ ਮੈਂ ਅਹੰ ਅਹੰ ਆਖਦਾ ਹਾਂ, ਇਹ ਬ੍ਰਹਮ ਹੈ ਵਾਸਤਵ, ਇਹ ਮੇਰੀ ਭੁੱਲ ਹੈ ਕਿ ਮੈਂ ਵੱਖਰਾ ਹੋਇਆ ਬੈਠਾ ਹਾਂ, ਵਿਛੋੜਾ ਕਰੀ ਬੈਠਾ ਹਾਂ, ਟੁੱਟਿਆ ਬੈਠਾ ਹਾਂ। ਆਓ, ਸ਼ਾਮ ਵੇਦ ਦਾ ਵਾਕ ਕੀ ਹੈ? ਸ਼ਾਮ ਵੇਦ ਤਤੋ ਮਸੀਹ ਮਾਨੋ, ਸ਼ਾਮ ਵੇਦ ਤਤੋ ਮਸੀਹ ਮਾਨੇ। ਤਤੋ ਮਸੀਹ ਦਾ ਅਰਥ ਹੈ ਕਿ ਜੋ ਤਤੋ ਹੈ, ਜੋ ਉਹ ਹੈ, ਉਹ ਮੈਂ ਹਾਂ। ਤਤੋ ਮਸੀਹ, ਜੋ ਤਤੋ ਹੈ, ਮੈਂ ਉਸਦਾ ਹੀ ਰੂਪ ਹਾਂ। ਹੁਣ ਚੌਥਾ ਵੇਦ ਆ ਗਿਆ ਅਥਰਵਣ, ਅਹੰ ਆਤਮਾ ਬ੍ਰਹਮ ਅਥਰਵਣ, ਕਿ ਇਹੀ ਆਤਮਾ ਜਿਹੜੀ ਹੈ ਪ੍ਰਭੂ ਦਾ ਸਰੂਪ ਹੈ। ਇਹ ਅਥਰਵਣ ਵੇਦ ਦਾ ਵਾਕ ਹੈ, ਜਾਣੀ ਇੱਕ ਇੱਕ ਵੇਦ ਦਾ ਤੱਤ ਕੱਢ ਕੇ ਇੱਕ ਸ਼ਬਦ ਬਣਾਇਆ ਹੈ। ਰਿਗਵੇਦ ਸਾਰਾ ਨਾ ਪੜ੍ਹੋ, ਇੱਕ ਸ਼ਬਦ ਬੋਲਦੇ ਜਾਓ, ਪ੍ਰਗਿਆਨ ਮਾਨੰਦ ਬ੍ਰਹਮ, ਸਾਰੇ ਵੇਦ ਦਾ ਪਾਠ ਹੋ ਗਿਆ। ਐਵੇਂ ਜੁਜਰ ਵੇਦ ਨਾ ਪੜ੍ਹੋ, ਤਤੋ ਮਸੀਹ ਦਾ ਜਾਪ ਕਰੋ, ਸਾਰੇ ਵੇਦ ਦਾ ਪਾਠ ਹੋ ਗਿਆ। ਅੰਗ ਆਤਮਾ ਥਰਬਣ ਵੇਦ ਦਾ ਵਾਕ ਹੋ ਗਿਆ, ਸਾਰਾ ਤੱਤ ਆ ਗਿਆ। ਇਹ ਚਾਰੇ ਮਹਾਂਵਾਕ ਹਨ। ਪਹਿਲਾ ਹੈ ਪ੍ਰਗਿਆਨਮਾਨੰਦ ਬ੍ਰਹਮ, ਦੂਸਰਾ ਹੈ ਅਹੰ ਬ੍ਰਹਮਸਮੀ, ਤੀਸਰਾ ਹੈ ਤਤੋ ਮਸੀਹ, ਚੌਥਾ ਵਾਕ ਹੈ ਅੰਗ ਆਤਮਾ ਬ੍ਰਹਮ। ਤਾਂ ਚਾਰੇ ਵੇਦਾਂ ਦਾ ਇਹਨਾਂ ਚਾਰ ਮਹਾਂਵਾਕਾਂ ਦੇ ਅੰਦਰ ਸਾਰਾ ਤੱਤ ਸਾਰ, ਸਾਰਾ ਰਹੱਸ ਛੁਪਿਆ ਹੈ। ਇਹਨਾਂ ਨੂੰ ਜੇ ਕੋਈ ਜਾਣ ਲੈਂਦਾ ਹੈ ਜਾਂ ਸੁਣਦਾ ਹੈ। ਹੁਣ ਭਾਈ ਸੰਤੋਖ ਸਿੰਘ ਜੀ, ਭਾਈ ਦਇਆ ਸਿੰਘ ਜੀ ਦਾ ਨਾਮ ਲਈਏ, ਕਿਉਂਕਿ ਦੋਨੇ ਪੱਖਾਂ ਨੂੰ ਜਾਣਦੇ ਸਨ, ਦੋਨੇ ਪੱਖਾਂ ਦੇ ਵਿਦਵਾਨ ਸਨ। ਹੁਣ ਇਹਨਾਂ ਦਾ ਧਿਆਨ ਆ ਗਿਆ ਕਿ ਜਪਜੀ ਸਾਹਿਬ 'ਚ ਵੀ ਇਹਨਾਂ ਦਾ ਆਪਣਾ ਵਿਚਾਰ ਹੈ। ਵਿਚਾਰ ਆਪਣੇ ਆਪਣੇ ਹਨ। ਹੁਣ ਜੇ ਆਪਾਂ ਜਪਜੀ ਸਾਹਿਬ ਦੇ ਟੀਕੇ ਵੇਖੀਏ, ਭਾਈ ਸੰਤੋਖ ਸਿੰਘ ਜੀ ਨੇ ਅਰਥ ਹੋਰ ਲਿਖੇ, ਫਰੀਦਕੋਟ ਦੇ ਟੀਕੇ ਚ ਹੋਰ ਲਿਖੇ। ਅੱਜ ਕੱਲ੍ਹ ਦੇ ਵਿਦਵਾਨਾਂ ਦਾ ਮੈਂ ਨਾਂ ਨਹੀਂ ਬਹੁਤਾ ਲੈਂਦਾ, ਇਉਂ ਹੀ ਕਹਿ ਦਿੰਦਾ ਹਾਂ ਕਿ ਅੱਜ ਕੱਲ੍ਹ ਦੇ ਵਿਦਵਾਨਾਂ ਨੇ ਵੀ ਟੀਕਾ ਇੱਕੋ ਭਾਵ ਨਾਲ ਨਹੀਂ ਲਿਖਿਆ। ਕੋਈ ਗੁਰਪ੍ਰਸਾਦ ਦੇ ਅਰਥ ਵਾਹਿਗੁਰੂ ਦੇ ਗੁਣੀ ਦੱਸੀ ਜਾਂਦਾ, ਕੋਈ ਕਿਰਪਾ ਦੱਸਦਾ, ਮੇਰਾ ਭਾਵ ਇੱਧਰ ਬਹੁਤਾ ਜਾਣਾ ਨਹੀਂ। ਹੁਣ ਆਪ ਕਹਿੰਦੇ ਕਿ ਜਪਜੀ ਸਾਹਿਬ ਵਿੱਚ ਵੀ ਚਾਰ ਵਾਕ ਆਏ ਹਨ, ਇਹ ਚਾਰੋਂ ਹੀ ਜਪਜੀ ਵਿਖੇ ਸ੍ਰੀ ਨਾਨਕ ਜੀ ਕਹਿ ਕਰ ਲਿਖੇ ਸ੍ਰੀ ਗੁਰੂ ਨਾਨਕ ਸਾਹਿਬ ਨੇ। ਇਹ ਚਾਰੇ ਹੀ ਮਹਾਂਵਾਕ ਜਾਂ ਇਹਨਾਂ ਦਾ ਭਾਵ ਤੱਤ ਕਿਹਾ ਹੈ, ਤੂੰ ਸਦਾ ਸਲਾਮਤ ਨਿਰੰਕਾਰ ਚਾਰ ਵਾਰ ਤੂੰ ਕਰੀ ਉਚਾਰ। ਜਦੋਂ ਪੰਚ ਪ੍ਰਵਾਨ ਤੋਂ ਬਾਅਦ ਆਪ ਅਸੰਖ ਜਪ ਅਸੰਖ ਭਾਉ ਵਾਲੀ ਪੌੜੀ ਦਾ ਸਿਮਰਨ ਕਰਦੇ, ਮੈਂ ਪਾਠ ਸ਼ਬਦ ਨਹੀਂ ਵਰਤਦਾ, ਜਪ ਕਰਦੇ। ਜਪ ਜੀ ਦਾ ਪਾਠ ਨਹੀਂ ਕਰਨਾ ਚਾਹੀਦਾ, ਨਾ ਕਿਤੇ ਲਿਖਿਆ। ਪਾਠ ਤਾਂ ਹੋਰ ਬਾਣੀਆਂ ਦਾ ਹੋ ਸਕਦਾ, ਜਪ ਤਾਂ ਅਭਿਆਸ ਹੈ, ਜਾਪ ਹੈ ਜੋ ਸੰਕਲਪ ਨਾਲ ਹੁੰਦਾ, ਬਿਰਤੀ ਨਾਲ ਹੁੰਦਾ, ਧਿਆਨ ਨਾਲ ਹੁੰਦਾ। ਹੁਣ ਕਹਿੰਦੇ ਕਿ ਤੂੰ ਸਦਾ ਸਲਾਮਤ ਨਿਰੰਕਾਰ, ਇਹ ਕਈ ਵਾਰ ਆਇਆ ਹੈ, ਚਾਰ ਵਾਰ। ਉਹਨਾਂ ਦਾ ਅੰਦਾਜ਼ਾ ਇਹ ਹੈ ਕਿ ਚਾਰੇ ਵੇਦਾਂ ਨੂੰ ਪੜ੍ਹੀਏ ਕਿਤੇ ਚਾਰ ਮਹਾਂਵਾਕ ਲੱਭੀਏ। ਇੱਧਰ ਗੁਰੂ ਨਾਨਕ ਸਾਹਿਬ ਜੀ ਨੇ ਕਿਤਨੀ ਨਜ਼ਰ ਕਰ ਦਿੱਤੀ ਕਿ ਸਾਨੂੰ ਜਪਜੀ ਸਾਹਿਬ ਜੀ ਦਰਸ਼ਨ ਕਰਾ ਦਿੱਤੇ, ਤੂੰ ਸਦਾ ਸਲਾਮਤ। ਹੁਣ ਨਿਰੰਕਾਰੀ ਲੋਕ ਨਿਰੰਕਾਰ ਸ਼ਬਦ ਤਾਂ ਲੈਂਦੇ। ਇੱਕ ਵਾਰ ਕੁਛ ਘਟਨਾ ਹੋਈ ਸ਼ਿਮਲੇ ਵਿੱਚ, ਇੱਕ ਨਿਰੰਕਾਰੀ ਮਾਤਾ ਝਗੜ ਪਈ ਗੁਰਦੁਆਰੇ ਚ ਸਿੰਘ ਸਭਾ ਚ। ਉਹ ਮੈਨੂੰ ਕਹਿ ਤੂੰ ਕਹਿ ਨਿਰੰਕਾਰ, ਮੈਂ ਕਹਾਂ ਮਾਤਾ, ਤੂੰ ਕਹੇਗਾ ਤੂੰ ਸਦਾ ਸਲਾਮਤ। ਉਹ ਮਾਈ ਕਹਿ ਮੇਰਾ ਗੁਰੂ ਕਹਿੰਦਾ ਤੂੰ ਸਦਾ ਸਲਾਮਤ ਨਹੀਂ ਕਹਿਣਾ, ਕੱਲਾ ਨਿਰੰਕਾਰ ਕਹਿਣਾ ਹੈ। ਮਗਰ ਮਾਤਾ ਫਿਰ ਮੇਰਾ ਗੁਰੂ ਇਹ ਕਹਿੰਦਾ ਕਿ ਤੂੰ ਕੱਲਾ ਨਿਰੰਕਾਰ ਨਹੀਂ ਕਹਿਣਾ। ਬੋਲ, ਮੈਂ ਆਪਣੇ ਗੁਰੂ ਦੀ ਗੱਲ ਮੰਨਾਂ, ਮੇਰਾ ਗੁਰੂ ਲਿਖ ਗਿਆ ਤੂੰ ਸਦਾ ਸਲਾਮਤ ਨਿਰੰਕਾਰ, ਤੇਰਾ ਗੁਰੂ ਕੱਲਾ ਹੀ ਕਹਿੰਦਾ ਨਿਰੰਕਾਰ। ਮੇਰਾ ਗੁਰੂ ਨਾਨਕ ਆਖਦਾ ਬੋਲੋ ਤੂੰ ਸਦਾ ਸਲਾਮਤ ਨਿਰੰਕਾਰ, ਸਾਰੀ ਸੰਗਤ ਆਖੋ ਤੂੰ ਸਦਾ, ਕਦੀ ਕੱਲਾ ਨਿਰੰਕਾਰ ਤੂੰ ਸਦਾ ਸਲਾਮਤ। ਨਿਰੰਕਾਰ ਕੌਣ ਹੈ? ਆਓ ਹੁਣ ਅੱਗੇ ਵਿਚਾਰੀਏ, ਤਾਂ ਕਿ ਮੈਂ ਦੂਸਰੇ ਮੇਰਾ ਧਿਆਨ ਹੋਰ ਪਾਸੇ ਨਾ ਚਲਾ ਜਾਏ। ਸਰਵਣ ਮਨ ਨੇ ਪੂਰਵ ਲਹਿਓ ਸਾਧ ਸੰਗਤ, ਜਪਜੀ ਸਾਹਿਬ ਦੀਆਂ ਸੁਣਿਆ ਦੀਆਂ ਪੌੜੀਆਂ, ਸੁਣਿਆ ਸਿੱਧ ਪੀਰ, ਸੁਣਿਆ ਈਸ਼ਰ ਬ੍ਰਹਮਾਇੰਦ, ਸੁਣਿਆ ਸਤ ਸੰਤੋਖ ਗਿਆਨ, ਸੁਣਿਆ ਸਰਾਂ ਗੁਣਾਂ ਕੇ ਗਾ, ਇਹਦੇ ਚ ਸਰਵਣ ਆ ਜਾਂਦਾ। ਕਿੰਨਾ ਚਿਰ ਜਾਏ ਕਿ ਮਹਾਰਾਜ ਨੇ ਸਾਰਾ ਭੇਦ ਖੋਲ ਦਿੱਤਾ। ਮੇਰਾ ਸਰਵਣ ਨਹੀਂ ਕਿਹਾ ਕਿ ਸਰਵਣ ਪੂਰਾ ਉਦੋਂ ਹੋਊਗਾ ਜਦੋਂ ਤੁਸੀਂ ਇਹ ਚਾਰੇ ਪੌੜੀਆਂ ਦਾ ਪੂਰਾ ਪੂਰਾ ਅਨੁਭਵ ਕਰ ਲਓਗੇ, ਸਿੱਧ ਪੀਰ ਸੁਰਨਾਥ ਲੰਘ ਜਾਓਗੇ, ਤਰ ਤਬਲ ਆਕਾਸ਼ ਲੰਘ ਜਾਓਗੇ, ਦੀਪਾਂ ਲੋਹਾਂ ਪਤਾਲਾਂ ਨੂੰ ਜਾਣ ਜਾਓਗੇ, ਕਾਲ ਪੋ ਨਹੀਂ ਸਕੂਗਾ, ਸਦਾ ਵਿਗਾਸ ਆ ਜਾਊਗਾ, ਦੁੱਖ ਮਿਟ ਜਾਣਗੇ, ਪਾਪ ਚਲੇ ਜਾਣਗੇ, ਫਿਰ ਈਸ਼ਰ ਬ੍ਰਹਮਾ, ਫਿਰ ਸਤ ਸੰਤੋਖ ਲਈ ਪ੍ਰਾਪਤ। ਆਪਾਂ ਤੇ ਪੜ੍ਹੀ ਜਾਂਦੇ ਹਾਂ, ਗੁਰੂ ਨਾਨਕ ਕਹਿੰਦੇ ਉਦਣ ਸਮਝੀ ਕਿ ਤੂੰ ਸਰਵਣ ਕੀਤਾ ਜਿੱਦਣ ਚਾਰੇ ਪੌੜੀਆਂ ਦਾ ਤੱਤ ਤੇਰੀ ਕਮਾਈ ਚ ਆ ਗਿਆ। ਹੁਣ ਕਹਿੰਦੇ ਮਨਨ, ਮਨਨ ਦੀਆਂ ਪੌੜੀਆਂ ਕਿਹੜੀਆਂ ਹੋ ਗਈਆਂ? ਮੰਨੇ ਕੀ ਗਤ ਤਾਂ ਮਹਾਤਮ ਹੈ, ਮੰਨੇ ਸੁਰਖ ਹੋਵੇ, ਫਿਰ ਅੱਗੇ ਮੰਨੇ ਮਾਰਗ ਠਾਕ ਨਾ ਪਾਏ, ਫਿਰ ਮੰਨੇ ਪਾਵੇ ਮੋਕ ਦੁਆਰ। ਇਹ ਚਾਰ ਪੌੜੀਆਂ ਕੇਵਲ ਮਨਨ ਮੰਨਣ ਦੀ ਵਿਆਖਿਆ ਹੈ, ऐसा नाम निरंजन होए जे को मन जाने मन कोए साध संगत इनू बहुत विचारीए मन जाने सारा ही तत्व है ये मन जाने मन कोए मन जाने मन कोए सारा ही तत्व इस विचों प्रगट होंदा है। हुण कहंदे ने फिर जदों पहुंच गए सरवण ते मनन तो अभ्यास करदा पौड़ी चढ़दा फिर पंच प्रवान हो जाता है। वेदांत की भाषा च एक सरवण एक मनन एक निध्यासन हो गया। आप कहंदे पंच प्रवान से जाके निध्यासन हो गया। हुण साख्यात परे उच्चार निध्यासन ते हो गया पर वाहिगुरु का प्रतख दर्शन नहीं होया। ये साधन हो गए। साधन उदों पूरे होंदे ने जिसके लिए साधना होंदी है जब उसकी प्राप्ति हो जाए। कोई आदमी कोठे ते चढ़ना चाहता है पौड़ी लाउंदा है चाहे वह काठ की पौड़ी है चाहे वह संगमरमर की है। चढ़दा चढ़दा जब कोठे ते उत्ते चला जाता है। एक आदमी कई बार इतने किया है कि दही च मधाणी पाउंदा है मक्खन निकलना उहदा प्रयोजन पूरा हो जाता है। चारों महाबाप निर्धार श्री अर्जुन तुकै बनाई महाबाप जिस विखे लिखाई वो केड़े महाबाप आ गए जेड़े उन्होंने किया जो तुद भाव है साई भलीकार। फिर अगे की आया जो तुद भाव है साई भलीकार सारी संगत पढ़ो जो तुद भाव है तू सदा सलाम तू सदा सलाम तू निरंकार। आओ विचार दे जाइए। वो कहने पंजवें पातशाह ने गुरु ग्रंथ साहब विच ए बाणी भी कही है सरगुण निर्गुण थापै ना हो। एक दा नाम निर्गुण एक होया सरगुण। ये कहने केवल नाव थापे जानी नाव कल्पे होए हैं नाव बनाए सिर्फ नाम ये निर्गुण है ये सरगुण है। ये वास्तव में दो मिले कह तीनो थां थां इको ही है दोनों तत् इको ही है दोनों दोने एक रूप हैं दोने मिले हुए हैं। दो मिल एक है तीनों थां निर्गुण आप सरगुण ही ओही। फिर स्पष्ट कर दे कि वो आप ही निर्गुण है फिर वो आप ही सरगुण है। कला धार जिन सगली मोही के संसार नु मोह लिया। कोई कला ऐसी तारी के कोई कहता निर्गुण है कोई कहता सरगुण है कोई कहता रब कैसा है। इस मोह विच इस अज्ञान विच मनुख नु पा दिता है मैं ना ही पर सब कुछ तेरा। ये भी ओही गल कहंदे कि प्रभु समझ हुण आई कि मैं तो एवें ही बनाई बैठा सी कि मैं हाँ ये तो तेरा ही तेरा है जो है वो तेरा ही तेरा है मेरा मुझ में किस नहीं वो तो सब तेरा है। एक है निर्गुण युग है सरगुण केल करत विच स्वामी मेरा। इथे इधर बोलीए तो निर्गुण है जे उधर कहने सरगुण है। ये जे विचार करोगे तो इन्हों दोनों दे विच ही मेरा स्वामी लीला कर रहा है एक अपनी कला वरता रहा है। पुनीकता जब की मैं कही सो मैं करो सुनावन सही। किथे आ गए वेदांत की गल करदे करदे जपजी साहब नाल जुड़ गए क्योंकि सवा लख जपजी साहब का पाठ आपने कई बार किया। कथा ऐसी है इतना वैराग सी कि मैं उतना चिर कथा लिखनी नहीं जितना चिर मैनू गुरु गोबिंद सिंह जी दे साक्षात दर्शन ना हो जा। कहने होए फिर कभी अपने इत्ते भी नजर हो आओ अरदास करो एवें ना जन्म बीत जाए किसे दिन एवें सा ना निकल जाए। ऐसे लोग कन्न किथे जपजी साहब जुड़ गए आप ਹੁਣ ਕਹਿੰਦੇ ਨੇ ਮੈਂ ਆਪ ਜੀ ਨੂੰ ਕੁਝ ਜਪਜੀ ਸਾਹਿਬ ਚੋਂ ਵੀ ਵਰਣਨ ਕਰਨਾ ਹੈ ਕਿ ਏਕਤਾ ਜਪਜੀ ਸਾਹਿਬ ਚ ਵੀ ਹੈ, ਨਿਰਗੁਣ ਤੇ ਸਰਗੁਣ ਦੀ ਏਕਤਾ ਹੋ ਗਈ, ਜੀਵ ਈਸ਼ਵਰ ਦੀ ਏਕਤਾ ਹੁਣ ਦੱਸ ਦੇਣ ਕਿ ਇਹ ਕਿਵੇਂ ਹੈ। ਸਾਲਾ ਹੀ ਸਾਲਾ ਇਹਤੇ ਸੁਰਤ ਨੂੰ ਪਾਈ ਆ, ਨਦੀਆਂ ਤੈ ਵਾਹ ਪਵੇਂ ਸਮੁੰਦ ਨਾ ਜਾਣੀਏ। ਹੁਣ ਕਹਿੰਦੇ ਨਦੀਆਂ ਤੇ ਨਾਲੇ, ਵਾਹ ਛੋਟੇ ਨਾਲੇ ਨੂੰ ਕਹਿੰਦੇ, ਇਹ ਵਗਦੇ ਜਦੋਂ ਇਹ ਸਮੁੰਦਰ ਚਲੇ ਜਾਂਦੇ ਨਦੀ ਨੂੰ ਤੇ ਨਾਲੇ ਨੂੰ, ਨਹੀਂ ਯਾਦ ਰਹਿੰਦਾ ਕਿ ਮੈਂ ਨਦੀ ਰੂਪ ਹੋ ਕੇ ਵਗ ਰਹੀ ਸੀ। ਨਾਲੇ ਨੂੰ ਜਿਹੜਾ ਵਗਦਾ ਛੋਟਾ ਵਾਹੜਾ, ਉਹਨੂੰ ਗਿਆਤ ਨਹੀਂ ਰਹਿੰਦੀ ਕਿ ਮੈਂ ਤੇ ਬਹੁਤ ਛੋਟਾ ਪਾਣੀ ਸੀ। ਉਹ ਸਮੁੰਦਰ ਚ ਜਾ ਕੇ ਨਦੀਆਂ ਤੇ ਵਾਹੜਾ ਜਿਹੜਾ ਹੈ ਉਹ ਸਮੁੰਦਰ ਬਣ ਜਾਂਦਾ ਹੈ। ਇਵੇਂ ਹੀ ਕਹਿੰਦੇ ਨੇ ਸਾਲਾ ਹੀ ਸਾਲਾ, ਕਿ ਤੂੰ ਸਲਾਹੁਣ ਯੋਗ ਨੂੰ ਜਦੋਂ ਜਿਉਂ ਜਿਉਂ ਸਲਾਹੁੰਦਾ ਜਾਏਗਾ, ਸਿਫਤ ਦਾ ਰੂਪ ਹੁੰਦਾ ਜਾਏਗਾ, ਇਹਤੀ ਸੁਰਤ ਨਾ ਪਾਈ। ਇੱਥੇ ਸੁਰਤ ਦੇ ਅਰਥ ਤੇਰੀ ਵੱਖਰੀ ਹੋਣ, ਤੂੰ ਨਹੀਂ ਵੇਖੇਗਾ ਕਿ ਮੈਂ ਸਲਾਹੁਣ ਵਾਲਾ ਹਾਂ। ਸਲਾਹੁਣ ਜਿਸਨੂੰ ਮੈਂ ਸਲਾਹੁੰਦਾ ਕੋਈ ਹੋਰ ਹੈ, ਤੁਹਾਡਾ ਇਹ ਦੋ ਭੇਦ ਹਨ ਮਿਟ ਜਾਣਗੇ। ਆਓ ਅੱਗੇ ਚਲੀਏ ਸਾਧ ਸੰਗ। ਸਦਾ ਸਲਾਮ ਤਤ ਪਦ ਜਾਨ, ਤੂੰ ਤੇ ਪੂਰਵ ਅਨੋਏ ਥਾਨ। ਹੁਣ ਉੱਥੇ ਆ ਗਏ ਵਿੱਚ ਵਿਚਾਰ ਦੇ ਕੇ, ਜੋ ਵਿਚਾਰ ਪਹਿਲਾਂ ਕੀ ਸੀ, ਇਹ ਵਿਦਵਾਨ ਦਾ ਹੁੰਦਾ ਹੈ ਬੜਾ ਵਿਸਮਾਦਕ ਅਚਰਜ ਜੰਗ ਕਿ ਵਿੱਚ ਕੋਈ ਗੱਲ ਕਹਿ ਕੇ ਆਪਣੀ ਟੇਕ ਤੇ ਫਿਰ ਉੱਥੇ ਹੀ ਆ ਜਾਣਾ। ਹੁਣ ਕਹਿੰਦੇ ਕਿ ਵਿਦਾਂਤ ਵਿੱਚ ਦੋ ਸ਼ਬਦ ਹਨ, ਸੁਣਨਾ ਸਾਧ ਸੰਗ। ਜਿਵੇਂ ਚਾਰੇ ਮਹਾਂਵਾਕ ਚਾਰੇ ਵੇਦਾਂ ਦੇ, ਵਿਦਾਂਤ ਵਿੱਚ ਦੋ ਸ਼ਬਦ ਹਨ। ਸਾਰੇ ਵਿਦਾਂਤ ਦਾ ਨਿਚੋੜ ਹੈ, ਇੱਕ ਤੱਤ ਹੈ ਇੱਕ ਤੂੰ ਹੈ, ਇੱਕ ਤੂੰ ਹੈ ਇੱਕ ਤੱਤ ਹੈ। ਹੁਣ ਦੱਸਦੇ ਨੇ ਕਿ ਸਦਾ ਸਲਾਮਤ, ਤੂੰ ਸਦਾ ਸਲਾਮਤ ਨਿਰੰਕਾਰ, ਇੱਥੇ ਅਰਥ ਕਿਵੇਂ ਕਰੋਗੇ? ਹੁਣ ਕਹਿੰਦੇ ਨੇ ਇਉਂ ਕਰਨਾ ਹੋਊਗਾ ਕਿ ਸਦਾ ਸਲਾਮਤ ਨੂੰ ਤੁਸੀਂ ਤੱਤ ਪਤ ਸਮਝੋ। ਤੂੰ ਜਿਹੜਾ ਹੈ ਕਿ ਤੂੰ ਆ ਹੀ ਗਿਆ ਹੈ, ਤੂੰ ਤੇ ਪੂਰਵ ਅਨਵੇ ਥਾਨ, ਤੂੰ ਤੇ ਪੂਰਵ ਅਨਵੇ ਥਾਨ। ਹੁਣ ਕਹਿੰਦੇ ਨੇ ਅਰਥਾਂ, ਤੂੰ ਨਹੀਂ ਬਾਣੀ ਬਦਲਣੀ, ਅਰਥਾਂ ਵਿੱਚ ਇਉਂ ਕਰਨਾ ਪਊ, ਸਦਾ ਸਲਾਮਤ ਤੂੰ। ਵੈਸੇ ਤੇ ਹੈ ਪਾਠ ਤੂੰ ਸਦਾ ਸਲਾਮਤ, ਪਰ ਜਿਸ ਵੇਲੇ ਤੁਸੀਂ ਭਾਵ ਅਰਥ, ਇਹਦਾ ਤਾਤ ਪਰ, ਇਹਦਾ ਰਹੱਸ, ਇਹਦਾ ਤੱਤ ਸਾਰ ਸਮਝੋਗੇ, ਅਰਥ ਕਰਨ ਵੇਲੇ ਐਸਾ ਹੋ ਜਾਂਦਾ ਹੈ ਕਿ ਉਹ ਅੱਖਰ ਇੱਧਰ ਉੱਧਰ ਲੱਗ ਜਾਂਦੇ ਨੇ ਕਿ ਤੂੰ ਸਦਾ ਸਲਾਮਤ ਦੀ ਜਗ੍ਹਾ ਸਦਾ ਸਲਾਮਤ ਤੂੰ। ਤੂੰ ਜੀਵ ਦਾ ਵਾਚਕ ਹੈ, ਤੱਤ ਸ਼ਬਦ ਪਰਮੇਸ਼ੁਰ ਦਾ ਵਾਚਕ ਹੈ, ਜਿਹਦਾ ਭਾਵ ਹੈ ਤੂੰ ਹੀ ਉਹ ਸਦਾ ਸਲਾਮਤ ਤੱਤ ਹੈ, ਤੂੰ ਹੀ ਉਹ ਪਰਮੇਸ਼ੁਰ ਵਾਹਿਗੁਰੂ ਹੈ। ਤੂੰ ਦੋਨੋਂ ਹੈ ਨਿਰੰਕਾਰ, ਸਤ ਚੇਤਨ ਆਨੰਦ ਸਾਰ। ਕਿਸੇ ਦਾ ਹੀ ਨਾਮ ਸਤ ਹੈ, ਕਿਸੇ ਦਾ ਹੀ ਨਾਮ ਚੇਤਨ ਹੈ, ਕਿਸੇ ਦਾ ਹੀ ਨਾਮ ਆਨੰਦ ਹੈ, ਕਿਸੇ ਦਾ ਹੀ ਨਾਮ ਨਿਰੰਕਾਰ ਹੈ। ਨਿਰਗੁਣ ਜੀਵ ਈਸ਼ਵਰ ਸਭਨਾ, ਚੇਤਨ ਕਲਾ ਦੋਹਨ ਸੰਭਨਾ। ਅਰਥ ਕਰਦੇ ਨੇ ਪਿਛਲੀਆਂ ਤੁਕਾਂ ਦੇ ਕਿ ਨਿਰਗੁਣ ਜੀਵ ਅਤੇ ਈਸ਼ਵਰ ਗੁਣਾਂ ਵਾਲਾ, ਇਹਨਾਂ ਦੋਨਾਂ ਵਿੱਚ ਇੱਕ ਚੇਤਨ ਸ਼ਕਤੀ ਦੀ ਕਲਾ ਚੱਲ ਰਹੀ ਹੈ। ਨੀਰੀਸ਼ ਵਾਹਲਕ ਜੀਵ ਪਰੈ ਸਮੁੰਦਰ ਰੂਪ ਜਲ ਥੀ। ਉਹੀ ਅਰਥ ਕਰਦੇ ਨੇ, ਮੈਥੋਂ ਪਹਿਲੋਂ ਹੀ ਅਰਥ ਹੋਵੇ ਸਲਾ ਹੀ ਸਲਾਹ ਦੇ। ਹੁਣ ਆਪ ਅਰਥ ਕਰਦੇ ਕਿ ਨਦੀ ਇਹ ਜਿਹੜਾ ਵਾਹ ਹੈ ਇਹ ਜੀਵ ਹੈ, ਅਕਾਲ ਪੁਰਖ ਸਮੁੰਦਰ ਹੈ। ਨਦੀ ਵਗਦੀ ਵਗਦੀ ਜੀਵ ਰੂਪ ਨਦੀ ਚੱਲਦੀ ਚੱਲਦੀ ਅਕਾਲ ਪੁਰਖ ਰੂਪ ਸਮੁੰਦਰ 'ਚ ਜਾ ਕੇ ਸਮੁੰਦਰ ਦਾ ਜਲ ਬਣ ਜਾਂਦੀ। ਇਤਿਹਾਸਿਕ ਲਿਓ ਅਰਥ ਵਿਚਾਰ, ਵਧੈ ਗ੍ਰੰਥ ਜੇ ਕਰੋ ਵਿਸਥਾਰ। ਮੈਂ ਬਹੁਤ ਸੰਖੇਪ ਚੱਲ ਰਿਹਾ ਹਾਂ, ਜੇ ਮੈਂ ਬਹੁਤਾ ਕਹੂੰਗਾ ਸੰਗਤ ਉਕਤਾ ਜਾਊਗੀ, ਬਹੁਤ ਵੱਡਾ ਗ੍ਰੰਥ ਬਣ ਜਾਊਗਾ। ਸੂਚਮ ਬੁੱਧ ਮੈਂ ਸਕਲ ਜਨਾਈ, ਮਹਾਂਭਾਵ ਕਿਰਦੇ ਦਿਖਾਈ। ਕਹਿੰਦੇ ਬਹੁਤ ਥੋੜ੍ਹਾ ਸੂਖਮ ਰੂਪ ਸੰਖੇਪ ਕਰਕੇ ਮੈਂ ਕਿਹਾ ਹੈ। ਮਹਾਂਵਾਕ ਵੀ ਆਪ ਜੀ ਨੂੰ ਦੱਸ ਦਿੱਤੇ, ਜਪਜੀ ਸਾਹਿਬ ਦੇ ਮਹਾਂਵਾਕ ਵੀ ਦੱਸ ਦਿੱਤੇ। ਸ੍ਰੀ ਗ੍ਰੰਥ ਸਾਹਿਬ ਮੈਂ ਔਰ ਏਕ ਭੇਦ ਕਹੋ ਬਹੁਤ ਔਰ ਸੁਮਤ ਬੰਤ ਜੇ ਅਰਥ ਵਿਚਾਰੇ, ਮਹਾਂਵਾਕ ਇਸ ਵਿਧ ਨਿਰਧਾਰੇ। ਕਹਿੰਦੇ ਮੈਂ ਨਹੀਂ ਬਹੁਤਾ ਲਿਖਦਾ, ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਦੇ ਜਾਓ, ਧਿਆਨ ਨਾਲ ਵਿਚਾਰ ਨਾਲ ਪਾਠ ਨਾ ਕਰੋ, ਵਿਚਾਰ ਕਰੋ ਕੀ ਹੋਊਗਾ ਕਿ ਕਿਤਨੇ ਤੁਹਾਨੂੰ ਮਹਾਂਵਾਕ ਮਿਲ ਜਾਣਗੇ ਜੋ ਇਹ ਦੱਸਣਗੇ ਕਿ ਤੂੰ ਤੂੰ ਕਰਤਾ ਤੂੰ ਹੋ ਗਿਆ ਹੈ, ਤੂੰ ਤੂੰ ਜਪਦਾ ਜਪਦਾ ਤੂੰ ਦਾ ਹੀ ਰੂਪ ਹੋ ਗਿਆ ਹੈ। ਕਿਤਨੇ ਵਾਕ ਆ ਜਾਣਗੇ ਸਾਧ ਸੰਗਤ, ਸਮਾਂ ਹੋ ਗਿਆ ਹੈ, ਇੱਥੇ ਹੀ ਆਗਿਆ ਬਖਸ਼ੋ, ਕਿਉਂਕਿ ਅੱਗੇ ਫਿਰ ਦੂਸਰਾ ਵਿਸ਼ਾ ਜਾਂ ਟੱਪ ਪ੍ਰਕਰਨ ਦਾ ਆਰੰਭ ਹੋਣਾ ਹੈ। ਇੱਕ ਦੋ ਦਿਨ ਇਸੇ ਤਰ੍ਹਾਂ ਧੀਰਜ ਨਾਲ ਵੈਰਾਗ ਨਾਲ ਨਜ਼ਰ ਰੱਖਦੇ ਰਹਿਣਾ, ਇਹ ਵਿਚਾਰ ਛੋੜ ਨਾ ਜਾਈਏ। ਬੇਸ਼ੱਕ ਸਮੁੰਦਰ ਦਾ ਪਾਣੀ ਖਾਰਾ ਹੁੰਦਾ ਹੈ ਕਈ ਵਾਰ, ਪਰ ਫਿਰ ਵੀ ਸਮੁੰਦਰ ਸਮੁੰਦਰ ਹੈ। ਠੀਕ ਇਹਦੇ ਵਿੱਚ ਕੁਝ ਖਾਰਾਪਣ ਆ ਜਾਓ, ਸ਼ਬਦ ਐਸੇ ਆ ਜਾਂਦੇ, ਭਾਸ਼ਾ ਐਸੀ ਬਣ ਜਾਂਦੀ ਹੈ ਕਈ ਵੇਲੇ ਮੇਰੇ ਕਾਰਨ, ਠੀਕ ਤਰ੍ਹਾਂ ਮੈਥੋਂ ਕਥਨ ਨਾ ਹੋਣ ਕਰਕੇ, ਵਰਣਨ ਨਾ ਹੋਣ ਕਰਕੇ ਸ਼ਾਇਦ ਆਪ ਨੂੰ ਔਖ ਹੁੰਦੀ ਹੋਵੇ। ਇਹਦੀ ਵੀ ਮਾਫੀ ਬਖਸ਼ਦੇ ਜਾਣਾ, ਫਿਰ ਚੇਤੇ ਰੱਖਣਾ ਕਿ ਅਗਲੇ ਵਾਕ ਸ਼ੁਰੂ ਹੋਣਗੇ, ਉਹਨਾਂ ਦਾ ਨਵੇਂ ਪ੍ਰਕਿਰਤੀ ਵਾਕ, ਅਵਾਂਤਰ ਵਾਕ, ਉਹਨਾਂ ਦੀ ਕਥਾ, ਉਹਨਾਂ ਦਾ ਵਰਣਨ ਵਿਸ਼ਲੇਸ਼ਣ ਕੱਲ੍ਹ ਦੀ ਕਥਾ ਚ ਆਰੰਭ ਹੋਵੇ। ਐਸੀ ਭਾਵਨਾ ਨਾਲ ਉਲਾਂ ਚੁੱਕਾ ਮਾਫ, ਬਹੁਤ ਬਹੁਤ ਆਪ ਦਾ ਧੰਨਵਾਦ। ਸਾਰੀ ਸੰਗਤ ਫਤਿਹ ਬੁਲਾਓ।